ਸੋ ਉਸ ਵੇਲੇ ਤੋਂ ਮੇਰੇ ਮਨ ਵਿੱਚ ਪ੍ਰਤੀਤ ਆ ਗਈ। ਸੋ ਸਾਧਸੰਗ ਜੀ ਸਾਰੀ ਗੱਲ ਪ੍ਰਤੀਤ ਦੀ ਹੋਇਆ ਕਰਦੀ ਹੈ।
ਹੋਵੇ ਪ੍ਰਤੀਤ ਦੀ ਸਤਿਗੁਰ ਦੀ ਪੂਰੇ ਮਨ ਵਿੱਚ, ਹੋਵੇ ਪ੍ਰਤੀਤ ਸਤਿਗੁਰ ਦੀ ਪੂਰੇ ਮਨ ਵਿੱਚ, ਸਤਿਗੁਰ ਦੀ ਪੂਰੇ ਮਨ ਵਿੱਚ, ਪੂਰੇ ਮਨ ਵਿੱਚ।
ਪ੍ਰਤੀਤ ਜਦ ਤੱਕ ਸਾਡੇ ਮਨ ਵਿੱਚ ਨਹੀਂ ਆਉਂਦੀ, ਸ਼ੱਕ ਵਿੱਚ ਰਹਿੰਦੇ ਹਾਂ ਵੀ ਇਹ ਨਾ ਨੰਘਾ ਦੇਣਗੇ, ਆਹ ਨਾਮ ਵਾਹਿਗੁਰੂ ਮੰਤਰ ਸਾਨੂੰ ਪਾਰ ਕਰ ਦੂ ਕਿ ਨਹੀਂ ਕਰ ਦੂ, ਗੁਰੂ ਨਾਨਕ ਸਾਡੀ ਗੱਲ ਸੁਣ ਲੂ ਕਿ ਅਸੀਂ ਜਾ ਕੇ ਮਾਤਾ ਰਾਣੀ ਨੂੰ ਮੰਨੀਏ, ਉਹ ਸੁਣ, ਜਾ ਕੇ ਅਸੀਂ ਗੁੱਗੇ ਦੀ ਸਮਾ ਦੇ ਜਾਈਏ ਮੁਕਾਮ 'ਤੇ, ਜਾਂ ਫਲਾਣਾ ਪੀਰ ਹੈ ਉਹ ਛੇਤੀ ਸੁਣ ਲੈਂਦਾ, ਫਲਾਣਾ ਦੇਵਤਾ ਹੈ ਉਹ ਛੇਤੀ ਸੁਣ ਲੈਂਦਾ, ਇਹ ਪ੍ਰਤੀਤ ਨਹੀਂ ਹੋਇਆ ਕਰਦੀ। ਪ੍ਰਤੀਤ ਹੋਇਆ ਕਰਦੀ ਹੈ ਵੀ ਮੇਰਾ ਸਤਿਗੁਰੂ ਆਪ ਨਾਲ ਰਹਿੰਦਾ ਹਾਜ਼ਰ ਨਾਜ਼ਰ, ਅਤੇ ਪੂਰੀ ਪ੍ਰਤੀਤ ਹੋਵੇ। ਜਿਹਾ ਸਤਿਗੁਰ ਘਰ ਜਾਣੀ ਹੈ ਤਿਹੋ ਜਿਹਾ ਸੁੱਖ ਹੋਵੇ, ਜੇ ਪ੍ਰਤੀਤ ਘੱਟ ਹੈ ਨਹੀਂ ਬਣਿਆ ਕਰਦਾ ਕੰਮ, ਪੂਰਾ ਫੇਥ ਹੋਵੇ 100% ਕਹਿੰਦੇ ਉਹ ਫਿਰ ਪੂਰੀ ਗੱਲ ਬਣ ਜਾਂਦੀ ਹੈ। ਜਿਹਾ ਜਿਹਾ ਉਹਨੂੰ ਜਾਣੋ ਤਿਹਾ ਜਿਹਾ ਸੁੱਖ ਹੁੰਦਾ। ਗੁਰੂ ਅੰਗਦ ਸਾਹਿਬ ਮਹਾਰਾਜ, ਭਾਈ ਬਾਲਾ ਜੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਕਹਿਣ ਲੱਗੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ 9 ਅਖੰਡਾਂ 7 ਦੀਪਾਂ ਜਿੱਥੇ ਤੱਕ ਧਰਤੀ ਦੀ ਆਬਾਦੀ ਹੈ ਸਾਰੇ ਜਾ ਕੇ ਇਹਨਾਂ ਦੇ ਕੌਤਕ ਦੇਖੇ, ਅਤੇ ਆਪ ਗੁਰੂ ਨਾਨਕ ਨੂੰ ਕੀ ਸਮਝਦੇ ਰਹੇ? ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਨਕਸ਼ੇ ਬਣਦੇ ਨੇ ਵੀ ਗੁਰੂ ਨਾਨਕ ਇੱਥੇ ਸੀ ਗਿਆ, ਗੁਰੂ ਨਾਨਕ ਤਾਂ ਭਾਈ ਗੁਰਦਾਸ ਜੀ ਕਹਿੰਦੇ ਵੀ ਜਿੱਥੇ ਤੱਕ ਸ੍ਰਿਸ਼ਟੀ ਸੀ ਉੱਥੇ ਤੀ ਗਿਆ, ਕਹਿੰਦੇ ਫਿਰ ਬੋਲਦੇ ਕਿਵੇਂ ਸੀ ਅੰਗਰੇਜ਼ੀ ਅਤੇ ਅਫਰੀਕਾ ਦੀ ਬੋਲੀ ਕਿਵੇਂ ਬੋਲਦੇ ਸੀ? ਇਹ ਅੰਦਰ ਸਾਰਿਆਂ ਦੇ ਬਾਣੀ ਜਿਹੜੀ ਹੈ 4 ਹਿੱਸਿਆਂ 'ਚ ਹੁੰਦੀ ਹੈ। ਪਹਿਲਾ ਹਿੱਸਾ ਜੋ ਹੋਇਆ ਕਰਦਾ ਹੈ ਉਹਨੂੰ ਪਰਾਬਾਣੀ ਕਹਿੰਦੇ, ਉਹਨੂੰ ਅਸੀਂ ਵੀ ਨਹੀਂ ਸਮਝਦੇ ਅਜੇ ਉੱਠ ਖੜਦੀ ਹੈ ਸਾਡੇ ਅੰਦਰ। ਦੂਸਰੀ ਹੋਇਆ ਕਰਦੀ ਹੈ ਹਿਰਦੇ ਦੀ ਬਾਣੀ ਜਿਹਨੂੰ ਪਸੰਦਗੀ ਕਹਿੰਦੇ ਨੇ, ਜੇ ਇਹਨੂੰ ਅੰਗਰੇਜ਼ੀ 'ਚ ਕਹੀਏ ਤਾਂ ਇਹਨੂੰ ਟੈਲੀਪੈਥੀ ਕਹਿੰਦੇ ਨੇ, ਭਾਵ ਹੁੰਦੇ ਨੇ ਅੱਖਰ ਨਹੀਂ ਉਹਦੇ 'ਚ ਕੋਈ ਵੀ ਹੁੰਦਾ। ਤੀਸਰੀ ਹੋਇਆ ਕਰਦੀ ਹੈ ਕੰਠ ਦੀ ਬਾਣੀ ਜਿਹਨੂੰ ਮਧਮਾ ਕਹਿੰਦੇ, ਚੌਥੀ ਜਿਵੇਂ ਮੈਂ ਬੋਲਦਾ ਇਹ ਵੈਖਰੀ ਹੈ, ਇਹ ਬਾਣੀ ਤਾਂ ਵੈਖਰੀ ਤਾਂ ਹੋਇਆ ਕਰਦੀ ਹੈ ਆਪਣੇ ਆਪਣੇ ਦੇਸ਼ ਦੀ, ਜਿਹੜੀ ਮਧਮਾ ਹੋਇਆ ਕਰਦੀ ਹੈ ਉਹ ਦੋਹਾਂ ਦਾ ਮਿਲਗੋਭਾ ਹੁੰਦਾ, ਕੁਛ ਆਪਣੇ ਦੇਸ਼ ਦੀ ਕੁਛ ਅੱਖਰ ਬਣ ਰਹੇ ਹੁੰਦੇ। ਜਿਹੜੀ ਹਿਰਦੇ ਦੀ ਹੁੰਦੀ ਹੈ ਬਾਣੀ ਬਸੰਤੀ ਜਿਸਨੂੰ ਆਖਦੇ ਹੈ, ਉਹ ਭਾਵ ਦੀ ਬਾਣੀ ਹੁੰਦੀ ਹੈ, ਅੱਖਰ ਨਹੀਂ ਉਹਦੇ 'ਚ ਹੁੰਦਾ, ਟੈਲੀਪੈਥੀ ਹੁੰਦੀ। ਜਿਹੜਾ ਟੈਲੀਪੈਥੀ ਸਮਝਣ ਜਾਣਦਾ ਉਹ ਸਾਰਿਆਂ ਦੀ, ਡੰਗਰਾਂ ਦੀ ਬਾਣੀ, ਦਰਖਤਾਂ ਦੀ ਬਾਣੀ, ਪਰਿੰਦਿਆਂ ਦੀ ਬਾਣੀ, ਕੀੜੀਆਂ ਦੀ ਬਾਣੀ, ਸਭ ਦੀ ਸਮਝ ਲੈਂਦਾ। ਕਈ ਮਹਾਤਮਾ ਦੀਆਂ ਸਾਖੀਆਂ ਹੁੰਦੀਆਂ ਵੀ ਜਾਨਵਰ ਉਹਨਾਂ ਨਾਲ ਗੱਲਾਂ ਕਰਦੇ ਸੀ, ਜਾਨਵਰ ਸਾਰੇ ਹੀ ਬੋਲਦੇ ਨੇ ਪਰ ਟੈਲੀਪੈਥੀ ਨਾਲ ਗੱਲ ਕਰਦੇ ਨੇ ਇੱਕ ਦੂਜੇ ਨਾਲ, ਕੁਛ ਇਹਨਾਂ ਦੇ ਨਿਸ਼ਾਨੀਆਂ ਵੀ ਹੈਗੀਆਂ। ਸੋ ਗੁਰੂ ਨਾਨਕ ਸਾਰਿਆਂ ਦੇ ਭਾਵ ਦੀ ਬਾਣੀ ਸਮਝਦਾ ਸੀ, ਸਾਰਿਆਂ ਨੂੰ ਅੰਦਰੋਂ ਸਮਝਾ ਦਿੰਦਾ ਸੀ। ਦੂਜੀ ਗੱਲ, ਉਹ ਸਾਰਾ ਹੀ ਜਾਣਦੇ ਸੀ, ਉਹਨਾਂ ਮੂਹਰੇ ਤਾਂ ਕੋਈ ਚੀਜ਼ ਨਹੀਂ ਸੀ ਵੀ ਆਹ ਬਾਣੀ ਨਹੀਂ ਜਾਣਦੇ ਜੀ, ਅੰਗਰੇਜ਼ੀ ਨਹੀਂ ਸੀ ਪੜ੍ਹੇ, ਐਸੀ ਬਾਤ ਨਹੀਂ ਹੈ। ਸੋ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਗਏ, ਸਭ ਦਾ ਉਧਾਰ ਕੀਤਾ। ਮਿਸਰ 'ਚ ਗਏ, ਸੁਡਾਨ 'ਚ ਗਏ, ਅਫਰੀਕਾ 'ਚ ਫਿਰਦੇ ਰਹੇ। ਉਹ ਸਾਖੀਆਂ ਆਉਂਦੀਆਂ ਵੀ ਇਹੋ ਜਿਹੇ ਲੋਕ ਸੀ ਜਿਹੜੇ ਬੰਦੇ ਹੀ ਖਾਂਦੇ ਸੀ। ਸੋ ਇਸ ਤਰ੍ਹਾਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਨੇ? ਕਹਿਣ ਲੱਗੇ ਪਾਤਸ਼ਾਹ ਤਾਂ ਪੂਰਨ ਸੰਤ ਸੀ। ਮਹਾਰਾਜ ਚੁੱਪ ਕਰ ਗਏ ਬਈ, ਭਾਈ ਵਾਲੇ ਨੇ ਨਾਲ ਰਹਿ ਕੇ ਗੁਰੂ ਨਾਨਕ ਨੂੰ ਸਮਝਿਆ ਨਹੀਂ, ਅਸੀਸ ਦਿੱਤੀ ਸੀ, ਚੰਗਾ ਭਾਈ ਤੂੰ ਵੀ ਸੰਤ ਹੋਇਆ। ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ 8 ਸਾਲ ਦੀ ਉਮਰ ਤੋਂ ਲੱਗੇ ਹੋਏ ਹੋ ਅਤੇ ਬੜੇ ਖੁੱਲ੍ਹ ਕੇ ਦਰਸ਼ਨ ਕਰੇ ਹੈ, ਬਹੁਤ ਕੁਛ ਤੁਸੀਂ ਉਹਨਾਂ ਬਾਰੇ ਜਾਣਦੇ ਹੋ, ਤੁਸੀਂ ਕੀ ਸਮਝਦੇ ਰਹੇ? ਬਾਬਾ ਜੀ ਕਹਿੰਦੇ, ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ, ਚੰਗਾ ਤੁਸੀਂ ਬ੍ਰਹਮ ਗਿਆਨੀ। ਸਾਰਿਆਂ ਨੂੰ ਪੁੱਛਿਆ, ਭਾਈ ਵਜੀਰਥ ਨੂੰ, ਮਨਸੁਖ ਨੂੰ, ਸਾਰਿਆਂ ਨੇ ਆਪਣੇ ਆਪਣੇ ਨੇਚੇ ਨਾਲ ਜਵਾਬ ਦਿੱਤਾ। ਜਦੋਂ ਸਾਰੇ ਦੱਸ ਚੁੱਕੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ, ਤਾਂ ਉਸ ਵੇਲੇ ਸਾਰਿਆਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਸੀ? ਉਸ ਵੇਲੇ ਆਪਦੇ ਨੇਤਰਾਂ 'ਚੋਂ ਕੋਇਆਂ 'ਚੋਂ ਇੱਕ ਇੱਕ ਕਤਰਾ ਹੰਝੂਆਂ ਦਾ ਵਹਿ ਤੁਰਿਆ। ਕਾਫੀ ਦੇਰ ਚੁੱਪ ਰਹੇ, ਉਹਦੇ ਬਾਅਦ ਬੋਲੇ, ਕਹਿੰਦੇ, ਸਾਧ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਪੁੱਛਦੇ? ਉਹ ਤਾਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਆਪ ਨਿਰੰਕਾਰ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ ਸੀ ਗੁਰੂ ਜੋਤੀ 'ਚ। ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਤੁਸੀਂ ਆਪ ਨਿਰੰਕਾਰ ਤਾਂ ਹੀ ਬਣ ਗਏ। ਨੇਚੇ ਦਾ ਫਰਕ ਹੈ, 4 ਨੇਚੇ ਹੁੰਦੇ ਨੇ। ਪਹਿਲਾ ਨੇਚਾ ਹੁੰਦਾ ਹੈ ਕਿ ਮੇਰਾ ਜੋ ਗੁਰੂ ਹੈ ਉਹ ਚੰਗਾ ਸੰਤ। ਦੂਸਰਾ ਨੇਚਾ ਹੁੰਦਾ ਵੀ ਸਾਰੇ ਸੰਤਾਂ ਤੋਂ ਚੰਗਾ ਸੰਤ। ਤੀਸਰਾ ਨੇਚਾ ਹੁੰਦਾ ਵੀ ਉਹ ਤਾਂ ਪ੍ਰਭੂ ਵਰਗ ਹੈ। ਚੌਥਾ ਨੇਚਾ ਹੋਇਆ ਕਰਦਾ ਵੀ ਉਹ ਤਾਂ ਸਾਕਸ਼ਾਤ ਆਪ ਹੀ ਪਰਮੇਸ਼ਰ। ਸੋ ਜਿਹਾ ਜਿਹਾ ਜਾਣਦਾ, ਜਿਹਾ ਸਤਿਗੁਰ ਕਰ ਜਾਣੀ ਹੈ ਤਿਹੋ ਜਿਹਾ ਸੁੱਖ ਹੋਏ। ਇਹ ਸਹਿਸਾ ਮੂਲੇ ਨਾਹੀਂ ਭਾਓ ਲਾਏ ਜਾਣ ਕੋਈ ਲਾ ਕੇ, ਕਹਿੰਦੇ ਦੇਖ ਲਓ ਭਾਓ, ਪਿਆਰ ਲਾ ਕੇ ਦੇਖ ਲਓ, ਸਹਿਸਾ ਨਾ ਇਹਦੇ 'ਚ ਕਰਿਓ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ। ਉਹ ਤਾਂ ਸ਼ਬਦ ਦੇ ਨਾਲ ਮਿਲੇ ਹੁੰਦੇ ਨੇ, ਇੱਕੋ ਹੀ ਹੁੰਦੇ ਨੇ, ਦੋ ਨਹੀਂ ਹੋਇਆ ਕਰਦੇ। ਸੋ ਕਹਿਣ ਲੱਗੇ, ਮਨਸੁਖ ਜੀ, ਤੁਸੀਂ ਇਸ ਗੱਲ ਦੇ ਉੱਤੇ ਸੰਸਾ ਨਾ ਕਰੋ। ਕਲੀਕਾਰ ਤਾਰਨ ਕਰਤਾਰ ਨਿਜ ਸਰੂਪ ਕਿਨੋ ਉਤਾਰ। ਉਹ ਤਾਂ ਕਰਤਾਰ ਨੇ ਆਪਣਾ ਨਿਜ ਸਰੂਪ ਬਣਾਇਆ। ਜੇ ਕਿ ਜਾਗੇ ਭਾਗ ਮਹਾਨਾ, ਸੋ ਮਹਿਮਾ ਜਾਣੇ ਮਤਵਾਨਾ। ਮਤ ਵਾਲਾ ਬੰਦਾ ਉਹ ਇਸ ਚੀਜ਼ ਨੂੰ, ਮਹਿਮਾ ਨੂੰ ਜਾਣ, ਪਰ ਹੁਣ ਅੱਜ ਕੱਲ੍ਹ ਆਪਣੇ ਆਪ ਨੂੰ ਛੁਪਾਈ ਬੈਠੇ ਨੇ, ਮੋਦੀ ਬਣੇ ਹੋਏ ਨੇ। ਕਈ ਵਾਰੀ ਮੌਤ 'ਚ ਆ ਕੇ ਆਪ ਤੋਲਣ ਲੱਗ ਜਾਂਦੇ। ਜਦੋਂ 12 ਤੋਂ ਬਾਅਦ 13 ਹੁੰਦਾ, 13 ਨਹੀਂ ਕਹਿੰਦੇ, 13 ਕਹਿੰਦੇ ਨੇ, 13 13 13 ਸਮਾਧੀ ਲੱਗ ਜਾਂਦੀ। ਸਮਾਧੀ ਖੁੱਲ੍ਹਦੀ ਨਹੀਂ, ਤਕੜੀ ਰੁਕ ਜਾਂਦੀ ਹੈ। ਗਾਹ ਖੜ੍ਹੇ ਦੇਖਦੇ ਨੇ ਵੀ 13 ਨੇ ਕੀ ਕਰਤਾ। ਕਹਿੰਦੇ, ਜਦੋਂ ਵੱਟਾ ਚੱਕਦੇ ਨੇ ਸ਼ੇਰ ਦਾ, 2 ਸ਼ੇਰ ਦਾ ਪਾਈ ਜਾਂਦੇ ਨੇ, 5 ਸ਼ੇਰ ਦਾ ਪਾ ਲੈਂਦੇ ਨੇ, 10 ਸ਼ੇਰ ਦਾ ਪਾ ਲੈਂਦੇ, ਪਰ ਜਦੋਂ ਪਾ ਨੂੰ ਹੱਥ ਲਾਉਂਦੇ ਨੇ ਤਾਂ ਪਾ ਪਾ ਤਨ ਪਾ ਤਨ ਤੂੰ ਪਾ ਪਾ ਮਾਲਕ ਪਾ, ਫਿਰ ਪਾ ਇਹ ਪਾ ਕਹੀ ਜਾਂਦੇ, ਵਜਤ 'ਚ ਆ ਜਾਂਦੇ ਨੇ। ਉਹ ਲੌਕਿਕ ਰੀਤ ਕਰੇ ਨਿਰਵਾਹ, ਹਿਰਦੈ ਗਿਆਨ ਕੰਨ ਅਗਮ ਹਥਾ। ਪੂਰਨ ਨੇ ਕਹਿੰਦੇ, ਸਰਬ ਘਟਨ ਕੇ ਅੰਤਰ ਜਾਮੀ ਨਿਯੰਤਾ 14 ਲੋਕ ਸਵਾਮੀ। 14 ਹੀ ਲੋਕਾਂ ਦੇ ਨਿਯੰਤਾ ਨੇ। ਕਹਿਣ ਲੱਗਿਆ, ਠੀਕ ਹੈ ਭਾਈ, ਬਿਲਕੁਲ ਠੀਕ ਹੈ, ਤੇਰਾ ਅਨੁਭਵ ਤੇਰੇ ਵਾਸਤੇ ਠੀਕ ਹੈ, ਪਰ ਮੈਂ ਤਾਂ ਥਾਂ ਥਾਂ 'ਤੇ ਫਿਰ ਕੇ ਜਿਵੇਂ ਮੱਛੀ ਪੱਥਰ ਚੱਟ ਕੇ ਮੁਰਗੀ ਹੈ, ਮੇਰਾ ਨੇਚਾ ਕੁਛ ਹੇਲਿਆ ਹੋਇਆ। ਮੇਰੀ ਤਾਂ ਜਦ ਤੱਕ ਨਿਸ਼ਾ ਨਹੀਂ ਹੁੰਦੀ ਪੂਰੀ, ਜਦ ਤਾਈ ਮੈਂ ਇੰਨਾ ਵਿਸ਼ਵਾਸ ਤਾਂ ਨਹੀਂ ਕਰ ਸਕਦਾ ਜਿੰਨਾ ਤੂੰ ਕਰਦਾ। ਸੋ ਕਹਿਣ ਲੱਗਿਆ ਵੀ ਮੈਂ ਠੀਕ ਹੈ, ਤੁਸੀਂ ਨਿਸ਼ਾ ਕਰਾ ਲਿਓ, ਅਤੇ ਮੈਨੂੰ ਤਾਂ ਜਦ ਤੋਂ ਉਹਨਾਂ ਨੇ ਨਾਮ ਦੀ ਦਾਤ ਦਿੱਤੀ ਹੈ, ਮੈਂ ਹਲਕਾ ਫੁਲਕਾ ਹੋ ਗਿਆ। ਅੰਤਸ਼ਕਰਨ ਦੀ ਸਾਰੀ ਮੈਲ ਲੈ ਗਈ ਹੈ ਅਤੇ ਆਪਣੇ ਸਰੂਪ ਦੇ ਦਰਸ਼ਨ ਹੁੰਦੇ ਆ, ਇਸ ਤਰ੍ਹਾਂ ਪ੍ਰਵਾਨ ਕਰਦੇ।
ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ।
ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਏ। ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾ। ਕਹਿਣ ਲੱਗੇ ਮਨਸੁਖ ਜੀ ਠੀਕ ਹੈ, ਆਦਮੀ ਆਪਣੀ ਆਪਣੀ ਅਕਲ ਦੇ ਪਿੱਛੇ ਚੱਲਦਾ, ਪਰ ਮੈਂ ਤਾਂ ਜੋ ਹੱਡ ਬੀਤੀ ਹੈ ਮੇਰੇ ਨਾਲ, ਮੈਂ ਤੁਹਾਨੂੰ ਉਹ ਬੇਨਤੀ ਕੀਤੀ ਹੈ ਕਿ ਜਦੋਂ ਭਰੋਸਾ ਹੀ ਸਾਰੀ ਚੀਜ਼ ਹੁੰਦੀ ਹੈ, ਸ਼ਰਧਾ ਹੀ ਚੀਜ਼ ਹੁੰਦੀ ਹੈ। ਜੇ ਗੁਰੂ ਤੋਂ ਕੁਛ ਲੈਣਾ ਹੈ, ਮਹਾਂਪੁਰਸ਼ ਤੋਂ ਲੈਣਾ, ਤਾਂ ਸ਼ਰਧਾ ਹੋਵੇ ਤਾਂ ਮਿਲ ਜਾਂਦਾ, ਨਾ ਹੋਵੇ ਫਿਰ ਨਹੀਂ ਮਿਲਦਾ। ਇੱਕ ਵਾਰੀ ਇੱਕ ਰਾਜਾ ਆਪਣੇ ਵਜ਼ੀਰ ਨੂੰ ਕਹਿਣ ਲੱਗਿਆ, ਕਹਿੰਦਾ ਵਜ਼ੀਰ ਸਾਹਿਬ ਇੱਕ ਗੱਲ ਨਹੀਂ ਮੇਰੇ ਸਮਝ ਆ ਰਹੀ। ਉਹ ਕਹਿੰਦੇ ਦੱਸੋ। ਕਹਿੰਦੇ ਇਹ ਦੱਸੋ ਕਿ ਪੀਰ ਵੱਡਾ ਹੈ, ਅਕੀਨ ਵੱਡਾ, ਭਰੋਸਾ, ਫੇਥ, ਸਭ ਚੀਜ਼ਾਂ ਪ੍ਰਤੀਤ, ਇਹਨਾਂ ਦੋਹਾਂ ਚੋਂ ਕਿਹੜੀ ਚੀਜ਼ ਵੱਡੀ ਆ? ਕਹਿੰਦਾ ਜੀ ਦੋਵੇਂ ਵੱਡੀਆਂ ਨੇ, ਪੀਰ ਵੀ ਵੱਡਾ ਅਤੇ ਭਰੋਸਾ ਵੀ ਵੱਡਾ, ਦੋਵੇਂ ਵੱਡੇ ਚਾਹੀਦੇ। ਉਹ ਕਹਿਣ ਲੱਗਿਆ ਮੈਂ ਨਹੀਂ ਇਹ ਗੱਲ ਸੁਣਦਾ, ਮੈਨੂੰ ਇੱਕ ਦੱਸ ਕਿਹੜਾ ਵੱਡਾ। ਮਹਾਰਾਜ ਦੋਵੇਂ ਵੱਡੇ ਨੇ। ਅਖੀਰ ਜਦ ਪੰਜ ਸੱਤ ਵਾਰੀ ਹੋ ਗਏ, ਕਹਿੰਦੇ ਮੈਨੂੰ ਇੱਕ ਦੱਸ। ਇੱਕ ਕਿਉਂ ਨਹੀਂ ਕਹਿੰਦਾ? ਕਹਿੰਦਾ ਮਹਾਰਾਜ ਮੈਂ ਫਿਰ ਦੱਸ ਦਿੰਦਾ, ਉਹ ਇਹ ਹੈ ਕਿ ਭਰੋਸਾ ਵੱਡਾ ਹੈ, ਜੇ ਪੀਰ ਵਿੱਚ ਕਮਜ਼ੋਰੀ ਵੀ ਹੋਵੇ, ਭਰੋਸਾ ਪੂਰਾ ਹੋਵੇ ਤਾਂ ਵੀ ਤਰ ਜਾਂਦਾ। ਧੰਨੇ ਦਾ ਜਿਹੜਾ ਮੁਰਸ਼ਿਦ ਸੀ ਜਿਹਨੇ ਬੱਟਾ ਦਿੱਤਾ, ਉਹ ਕਮਜ਼ੋਰ ਸੀਗਾ, ਲੇਕਿਨ ਜਿਹੜਾ ਭਰੋਸਾ ਸੀ ਧੰਨੇ ਦਾ, ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾਮ ਰੂਪਾ ਕਾ, ਪ੍ਰਤੱਖ ਹੋ ਕੇ ਰੱਬ ਮਿਲ ਗਿਆ, ਪ੍ਰਸ਼ਾਦੇ ਛੱਡ ਲਏ ਉਹਨੇ। ਅਤੇ ਬਾਅਦ ਵਿੱਚ ਜਿਹੜਾ ਮੁਰਸ਼ਿਦ ਸੀ, ਜਦ ਉਹਨੂੰ ਪਤਾ ਲੱਗਿਆ ਤ੍ਰਿਲੋਚਨ ਨੂੰ ਬਈ ਧੰਨੇ ਨੂੰ ਕਹਿੰਦੇ ਪ੍ਰਾਪਤੀ ਹੋ ਗਈ, ਕੋਲ ਚਲਿਆ ਗਿਆ, ਕਹਿੰਦਾ ਧੰਨਿਆ ਪ੍ਰਸ਼ਾਦਾ ਛਕਾਉਣਾ ਹੁੰਦਾ? ਕਹਿੰਦਾ ਹਾਂਜੀ। ਉਹ ਨਹੀਂ ਵਿਮਾਨ ਚ ਆਇਆ, ਉਵੇਂ ਜਿਵੇਂ ਰਿਹਾ। ਕਹਿੰਦੇ ਪ੍ਰਸ਼ਾਦਾ ਛਕਾਉਣਾ? ਕਹਿੰਦੇ ਹਾਂਜੀ। ਕਹਿੰਦੇ ਸੱਚੀਓ? ਕਹਿੰਦਾ ਕਾਪੇ ਖਾ ਕੇ ਕਹਿ ਦਿੰਦਾ ਉਹਨੇ। ਕਹਿੰਦੇ ਨਾ ਮਹਾਰਾਜ, ਉਹ ਤਾਂ ਰੋਜ਼ ਛਕਦੇ ਨੇ। ਕਹਿੰਦੇ ਹੁਣ ਰਹਿੰਦੇ ਕਿੱਥੇ ਨੇ? ਕਹਿੰਦੇ ਮੇਰੇ ਕੋਲੋਂ ਜਾਂਦੇ ਨਹੀਂ, ਇੱਥੇ ਰਹਿੰਦੇ। ਕਹਿੰਦੇ ਹੁਣ ਵੀ ਹੈਗੇ? ਕਹਿੰਦੇ ਹਾਂ। ਕਹਿੰਦੇ ਕਿੱਥੇ ਨੇ? ਕਹਿੰਦੇ ਉਹ ਦੇਖੋ, ਉਹ ਜਿਹੜੀ ਲਾਲ ਗਊ ਹੈ, ਗੋਰੀ ਗਊ, ਉਹਦੇ ਨਾਲ ਖੜੇ ਨੇ। ਕਹਿੰਦਾ ਕਿਹੜੀ? ਕਹਿੰਦਾ ਆਹ ਦੇਖੋ ਮਾਰਾ, ਦਰਖਤ ਦੇ ਉਰਲੇ ਪਾਸੇ। ਕਹਿੰਦਾ ਉਹ ਗਊ ਤਾਂ ਖੜੀ ਹੈ, ਮੈਨੂੰ ਤਾਂ ਨਾਲ ਦਿੰਦੇ ਨੇ। ਕਹਿੰਦਾ ਨਾਲ ਖੜੇ ਨੇ, ਆ ਹੁਣ ਇੱਧਰ ਨੂੰ ਤੁਰੇ ਆਉਂਦੇ ਨੇ। ਕਹਿੰਦੇ ਧੰਨਿਆ, ਤੇਰੀ ਨਿਗਾਹ ਠੀਕ ਹੈ? ਕੋਈ ਦਿਮਾਗ ਤਾਂ ਨਹੀਂ ਤੇਰੇ ਨੁਕਸ, ਕਿਉਂਕਿ ਗਰਮੀ ਖੁਸ਼ਕੀ ਹੋ ਗਈ ਹੋਵੇ ਤੇਰੇ ਦਿਮਾਗ 'ਚ, ਅਤੇ ਹੋਰ ਦਾ ਹੋਰ ਨਜ਼ਰ ਆਉਂਦਾ। ਕਹਿੰਦਾ ਨਹੀਂ, ਇਹ ਗੱਲ ਨਹੀਂ ਹੈ। ਕਹਿੰਦਾ ਹਲਟ ਵੀ ਅੱਕਦੇ ਹੁੰਦੇ ਨੇ, ਨੱਕੇ ਵੀ ਉਹ ਛੱਡਦੇ ਨੇ, ਕੁਤਰਾ ਵੀ ਕਰ ਦਿੰਦੇ ਨੇ, ਮੱਝਾਂ ਦੀਆਂ ਧਾਰਾਂ ਵੀ ਕੱਢ ਦਿੰਦੇ ਨੇ। ਕਹੇ ਫਿਰ ਤੂੰ ਕੀ ਕਰਦਾ? ਕਹਿੰਦੇ ਮੈਨੂੰ ਉਹ ਕਹਿੰਦੇ ਵੀ ਤੂੰ ਇੱਥੇ ਬੈਠਾ ਰਾਮ ਰਾਮ ਕਰੀ ਜਾ, ਮੈਨੂੰ ਆਹੀ ਚੰਗਾ ਲੱਗਦਾ, ਮੈਨੂੰ ਆਦਤ ਪਈ ਹੋਈ ਹੈ। ਮੈਂ ਤਾਂ ਜਦ ਤੋਂ ਸੰਸਾਰ ਦੀ ਉਤਪਤੀ ਕਰੀ ਆ ਉਸ ਵੇਲੇ ਤੋਂ ਹੀ ਸੰਤਾਂ ਦਾ ਕੰਮ ਕਰਨਾ ਕਰੀ ਜਾਂਦਾ ਤੇ ਮੈਨੂੰ ਕਰਨੇ ਨਹੀਂ ਦਿੰਦੇ। ਕੁਛ ਸਮਝ ਗਿਆ ਵੀ ਹੈ ਗੜਬੜ ਜ਼ਰੂਰ, ਕੋਈ ਗੱਲ ਹੈ, ਗੱਲ ਤੇ ਬਿਨਾਂ ਤਾਂ ਇਹ ਕਰ ਨਹੀਂ ਰਿਹਾ। ਲੋਕ ਵੀ ਇਹ ਕਹਿੰਦੇ ਵੀ ਧੰਨੇ ਦਾ ਖੂਹ ਆਪੇ ਚੱਲੀ ਜਾਂਦਾ, ਨੱਕੇ ਵੀ ਆਪੇ ਚੱਲੇ, ਧੰਨਾ ਬੈਠਾ ਰਹਿੰਦਾ ਅੱਖਾਂ ਵਿੱਚ ਕੇ, ਵੀ ਆਹੀ ਗੱਲ ਹੋਣੀ ਹੈ, ਦੱਸੀ ਤਾਂ ਕਿਸੇ ਨੂੰ ਹੈ ਨਹੀਂ। ਫਿਰ ਉਹਨੇ ਬੇਨਤੀ ਕਰੀ, ਕਹਿੰਦੇ ਧੰਨਿਆ ਬਈ ਮੈਂ ਸੱਚ ਦੱਸਦਾ ਵੀ ਮੈਂ ਤਾਂ ਐਵੇਂ ਹੀ ਤੈਨੂੰ ਕਹਿੰਦਾ, ਤੈਨੂੰ ਕਿਹਾ ਸੀ ਬਈ ਭੋਗ ਤਾਂ ਮੈਂ ਲਵਾਉਣਾ ਪਰ ਮੇਰਾ ਤਾਂ ਕਦੇ ਖਾਧਾ ਨਹੀਂ, ਮੈਂ ਤਾਂ ਆਪੇ ਹੀ ਖਾਂਦਾ ਹੁੰਦਾ। ਕਹਿੰਦਾ ਤੂੰ ਠਾਕੁਰ ਨੂੰ ਬੇਨਤੀ ਕਰ ਵੀ ਮੈਨੂੰ ਵੀ ਦਰਸ਼ਨ ਦੇ ਦੇ। ਸੋ ਉਸ ਵੇਲੇ ਜਾ ਕੇ ਬੇਨਤੀ ਕਰੀ, ਤੰਨਾ ਕਹਿਣ ਲੱਗਿਆ ਵੀ ਮਹਾਰਾਜ ਮੈਨੂੰ ਇਹਨੇ ਲਾਇਆ, ਇਹ ਮੇਰਾ ਗੁਰੂ ਹੈ, ਮੁਰਸ਼ਦ ਹੈ, ਤੁਸੀਂ ਇਹਨੂੰ ਦਰਸ਼ਨ ਨਹੀਂ ਦਿੱਤੇ? ਕਹੇ ਧੰਨਿਆ ਇਹ ਤਾਂ ਚਲਾਕ ਹੈ, ਚਲਾਕਾਂ ਨੂੰ ਨਹੀਂ ਮੇਰੇ ਦਰਸ਼ਨ ਆਉਂਦੇ। ਚਿਤਰਾਈ ਨਾ ਚੰਦਰਭੁਜ ਪਾਇਆ, ਭੋਲੇ ਪਾਏ ਮਿਲੇ ਰਗੜਾਏ। ਐ ਤੇਰੇ ਮਨ ਚ ਭੋਲਾਪਣ ਸੀ, ਇਨੋਸੈਂਸ ਸੀ, ਐ ਤਰਕ ਬਤਰਕ ਵਾਲਿਆਂ ਨੂੰ ਮੈਂ ਨਹੀਂ ਮਿਲਿਆ ਕਰਦਾ, ਤੇ ਤੇਰੇ ਮਨ ਚ ਵਿਸ਼ਵਾਸ ਸੀਗਾ ਧੰਨਿਆ, ਮੈਂ ਤਾਂ ਬਸ ਹਾਂ ਪਿਆਰ ਦੇ, ਜਿੱਥੇ ਪਿਆਰ ਹੁੰਦਾ ਉੱਥੇ ਮੈਂ ਬੰਨਿਆ ਜਾਂਦਾ, ਮੈਂ ਤੇ ਜਿਹੜਾ ਵੀ ਜੀ ਕਰਦਾ ਕੰਮ ਕਰਾਉਂਦੇ ਨੇ ਪਿਆਰ ਵਾਲੇ, ਬਸ ਚ ਆ ਜਾਂਦਾ, ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇ। ਸੋ ਇਹ ਦਰਸ਼ਨ ਇਹਨੂੰ ਹੋ ਨਹੀਂ ਸਕਦੇ, ਨਾ ਮਹਾਰਾਜ ਮੇਰੇ ਕਿਰਪਾ ਕਰੋ, ਜੇ ਮੈਨੂੰ ਨਾ ਤੁਹਾਡੇ ਲੜ ਲਾਉਂਦਾ ਫਿਰ ਮੈਂ ਕੀ ਬਣਦਾ? ਕਹਿੰਦੇ ਤੈਂ ਮੰਨ ਲਈ ਗੱਲ, ਜਿਹੜਾ ਮੰਨਦਾ ਮੰਨਾ ਹੈ, ਤਾਰਾ ਹੈ ਤਾਰਾ ਹੈ ਗੁਰਸਿੱਖ। ਕਹਿੰਦੇ ਜਿਹੜਾ ਸਿੱਖ ਹੁੰਦਾ ਉਹ ਗੁਰੂ ਨੂੰ ਵੀ ਤਾਰ ਦਿੰਦਾ ਜਿਹਦੇ ਮਨ 'ਚ ਨਿਹਚਾ ਹੁੰਦਾ। ਜਾਂ ਧੰਨਿਆ ਕਹਿੰਦੇ ਇੱਕ ਵਾਰੀ ਦਰਸ਼ਨ ਦੇ ਦਾਂਗੇ ਇਹਨੂੰ, ਪਰ ਐਂ ਨਹੀਂ ਦੇਣਾ, ਇਹ ਇਹਨੇ ਬੱਟਾ ਜਿਹੜਾ ਤੈਨੂੰ ਫੜਾਇਆ ਸੀ ਨਾ ਇਹਦੇ ਨਾਲ ਜੁੱਤੀਆਂ ਦੇ ਕਿੱਲ ਠੋਕਦਾ ਹੁੰਦਾ, ਤੈਨੂੰ ਕਹਿੰਦਾ ਵੀ ਜਾ ਕਰ ਲੈ, ਚਲਾਕ ਹੈ ਪਾਤਸ਼ਾਹ ਮੇਰੇ ਕਰਕੇ ਦੇ ਦਿਓ। ਫੇਰ ਜਾ ਕੇ ਹੋਏ, ਕਹਿੰਦੇ ਜੇ ਪੀਰ ਮਾੜਾ ਵੀ ਹੈ ਮਹਾਰਾਜ, ਫੇਥ ਪੂਰਾ ਹੋਵੇ ਤਾਂ ਵੱਡਾ ਹੁੰਦਾ ਭਰੋਸਾ, ਉਹਦੇ ਨਾਲ ਤਰ ਜਾਇਆ ਕਰਦਾ। ਕਹਿੰਦੇ ਬਾਕੀ ਜੇ ਗੱਲ ਪੱਕੀ ਸੁੱਖ ਦੇਖਣੀ ਹੈ ਤਾਂ ਮੈਨੂੰ 6 ਮਹੀਨੇ ਦੀ ਮੋਹਲਤ ਦਿਓ। ਸੋ ਮੋਹਲਤ ਦੇਤੀ, ਉਹ ਰਾਜਾ ਨੂੰ ਲੈ ਗਿਆ, ਮਜ਼ਦੂਰ ਲੈ ਗਿਆ, ਉੱਥੇ ਜਾ ਕੇ ਕਹਿਣ ਲੱਗਿਆ ਵੀ ਕਿ ਇੱਥੇ ਪੀਰ ਜੁੱਤੇ ਸ਼ਾਹ ਹੋਏ ਨੇ, ਉਹਨਾਂ ਦਾ ਮਜ਼ਾਰ ਨਹੀਂ ਕਿਸੇ ਨੇ ਬਣਾਇਆ, ਬਹੁਤ ਵੱਡੇ ਪੀਰ ਸੀ, ਸਾਡੇ ਬਜ਼ੁਰਗ ਉੱਥੇ ਜਾਂਦੇ ਹੁੰਦੇ, ਆਪਣੇ ਪੈਰ ਦਾ ਇੱਕ ਜੁੱਤਾ ਲਾ ਕੇ ਬਕਸੇ 'ਚ ਬੰਦ ਕਰਦਾ, ਨਿਉਂ 'ਚ ਦਬਾ ਕੇ ਮਜ਼ਾਰ ਬਣਾਦਾ। ਵੀਰਵਾਰ ਦਾ ਮੇਲਾ ਅਨਾਊਂਸ ਕਰਦਾ, ਇਸ਼ਤਿਹਾਰ ਕੱਢਤੇ, ਦੁਨੀਆ ਚੱਲ ਪਈ ਸਾਰੀ, ਭਰੋਸੇ ਦੀ ਸਾਰੀ ਬਾਤ ਹੁੰਦੀ ਹੈ। ਸੁੱਖਾਂ ਬਾਰਾਂ ਆਉਣ ਲੱਗ ਗਈਆਂ ਅਤੇ ਰੌਲਾ ਪੈ ਗਿਆ, ਬਹੁਤ ਵੱਡਾ ਇਕੱਠ ਹੋਣ ਲੱਗ ਗਿਆ। 6 ਮਹੀਨੇ ਬਾਅਦ ਰਾਜੇ ਦਾ ਲੜਕਾ ਬਿਮਾਰ ਹੋ ਗਿਆ, ਹਕੀਮ ਘਬਰਾਹਟ 'ਚ ਪਏ ਹੋਏ। ਵਜ਼ੀਰ ਨੂੰ ਪੁੱਛਿਆ, ਵਜ਼ੀਰ ਸਾਹਿਬ ਹਕੀਮ ਦਵਾਈ ਦਿੰਦੇ ਨੇ ਲੱਗਦੀ ਨਹੀਂ ਹੈ। ਕਹਿੰਦੇ ਮਹਾਰਾਜ ਲੈ ਪੀਰ ਜੁੱਤੇ ਸ਼ਾਹ ਦਾ ਮਜ਼ਾਰਾ, ਉੱਥੇ ਸੁੱਖਣਾ ਸੁੱਖ ਲੋ ਹੋ ਜਾਏਗਾ। ਉੱਥੇ ਗਿਆ ਰਾਜੇ ਨੇ ਸੁੱਖਣਾ ਸੁੱਖੀ ਕਿ ਪੀਰ ਜੀ ਮੈਂ ਤੁਹਾਡਾ ਬਹੁਤ ਵੱਡਾ ਮਜ਼ਾਰ ਬਣਾ ਦਾਂਗਾ, ਮੇਰੇ ਲੜਕੇ ਨੂੰ ਤੰਦਰੁਸਤ ਕਰੋ। ਥੋੜ੍ਹੇ ਦਿਨਾਂ 'ਚ ਲੜਕਾ ਬਲ ਹੋ ਗਿਆ। ਉਸ ਵੇਲੇ ਰਾਜਾ ਸਾਰੇ ਬੜੇ ਜਲੂਸ ਦੇ ਨਾਲ ਬੈਂਡ ਵਾਜੇ ਵਜਾਉਂਦਾ ਹੋਇਆ ਉੱਥੇ ਜਾ ਰਿਹਾ ਮੰਨਤ ਦੇਣ ਵਾਸਤੇ। ਇਹ ਵਜ਼ੀਰ ਪਹਿਲਾਂ ਹੀ ਚਲਿਆ ਗਿਆ, ਇਹਨੇ ਮਜ਼ਦੂਰ ਨਾਲ ਲਏ, ਜਾ ਕੇ ਮਜ਼ਾਰ ਢਾਉਣਾ ਸ਼ੁਰੂ ਕਰ ਦਿੱਤਾ। ਰਾਜਾ ਜਦ ਗਿਆ ਮਜ਼ਾਰ ਅੱਧਾ ਟਹਿ ਗਿਆ। ਕਹਿੰਦਾ ਵਜ਼ੀਰ ਸਾਹਿਬ ਇਹ ਕੀ ਕਰਨ ਲੱਗੇ ਹੋ? ਕਹਿੰਦੇ ਮਹਾਰਾਜ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗੇ। ਕਹਿੰਦੇ ਮੇਰੇ ਸਵਾਲ ਦਾ ਜਵਾਬ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ, ਪੀਰ ਨਾਲੋਂ ਅਕੀਨ ਵੱਡਾ ਹੈ, ਭਰੋਸਾ ਵੱਡਾ ਹੈ। ਸੋ ਇਹ ਮਜ਼ਾਰ ਕੋਈ ਨਹੀਂ ਹੈ, ਮੈਂ ਆਪਣੇ ਪੈਰ ਦੀ ਇੱਕ ਜੁੱਤੀ ਇਹਦੇ 'ਚ ਰੱਖ ਕੇ ਮਜ਼ਾਰ ਬਣਾਇਆ ਹੈ ਅਤੇ ਹੁਣੇ ਨਿਕਲ ਆਉਂਦੀ ਹੈ। ਥੋੜ੍ਹੀ ਦੇਰ ਬਾਅਦ ਪੱਟੀ ਬਕਸਾ ਕੱਢ ਲਿਆ ਅਤੇ ਮਹਾਰਾਜ ਕਹਿੰਦੇ ਆਹ ਜੁੱਤਾ ਮੇਰਾ ਇੱਕ ਪੈਰ ਅਤੇ ਆਹ ਦੂਆ ਪੈਰ ਦੱਬਿਆ ਹੈ, ਇਹ ਮੈਂ ਮਸ਼ਹੂਰ ਕਰਤਾ ਸੀ ਅਤੇ ਭਰੋਸੇ ਦੇ ਨਾਲ, ਕਿਉਂਕਿ ਚੇਤਨ ਸਾਰੇ ਪਰਿਪੂਰਨ ਹੈ, ਕਿਤੇ ਭਰੋਸਾ ਕਰ ਲਓ ਪੂਰਾ ਉੱਥੇ ਹੀ ਪੂਰਾ ਹੋਣ ਲੱਗ ਜਾਂਦਾ। ਸੋ ਇਸ ਕਰਕੇ ਕਹਿਣ ਲੱਗੇ ਯਕੀਨ ਵੱਡਾ। ਸੋ ਕਹਿਣ ਲੱਗਿਆ ਭਾਈ ਭਗੀਰਥ ਕਿ ਮਨਸੁਖ ਜੀ ਸਾਰੀ ਗੱਲ ਪ੍ਰਤੀਤ ਦੀ ਹੈ, ਕਹਿੰਦਾ ਉਹ ਤਾਂ ਠੀਕ ਹੈ, ਮੈਂ ਵੀ ਮੰਨਦਾ, ਪਰ ਇਹ ਸਮੇਂ ਦੇ ਅੰਦਰ, ਕਲਯੁਗ ਦੇ ਅੰਦਰ ਪਖੰਡ ਵਰਤਿਆ ਹੋਇਆ ਸਾਰੇ, ਜਿਹੜੇ ਸਾਧੂ ਨੇ ਆਪਣੇ ਏਜੰਟ ਰੱਖਦੇ ਨੇ, ਅਖਬਾਰ ਕਢਾਉਂਦੇ ਨੇ, ਇਸ਼ਤਿਹਾਰ ਕਢਾਉਂਦੇ ਨੇ, ਦੂਰ ਦੂਰ ਥਾਈ ਆਪਣੀ ਮਹਿਮਾ ਕਰਾਉਂਦੇ ਨੇ, ਪੈਸੇ ਦਿੰਦੇ ਨੇ, ਗੱਠਦੇ ਨੇ, ਉਹਨਾਂ ਨੂੰ ਬੜੇ ਤਰੀਕੇ ਕਰਦੇ ਨੇ ਅਤੇ ਬੜੇ ਕਿਸਮ ਦੇ ਪਖੰਡ ਵਰਤਦੇ ਨੇ ਅਤੇ ਅੰਦਰੋਂ ਨਾਸਤਕ ਨੇ ਅਤੇ ਇਹ ਹਉਮੈ ਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ। ਹੋ ਸਕਦਾ ਕੋਈ ਇੱਕ ਅੱਧ ਬ੍ਰਹਮ ਗਿਆਨੀ ਹੋਵੇ, ਕੋਈ ਧਿਆਨੀ ਹੋਵੇ, ਬਾਕੀ ਕਥਨੀ ਉਹ ਕਥਨੀ ਹੈ, ਅਸਲੀਅਤ ਨਹੀਂ ਕਿਤੇ। ਅਤੇ ਉਸ ਵੇਲੇ ਕਹਿਣ ਲੱਗਿਆ, ਕਹਿੰਦਾ ਮਹਾਰਾਜ ਵੀ ਤੇਰੇ ਮੰਗਣੇ ਕਹਿੰਦੇ ਨੇ, ਭਾਈ ਮਨਸੁਖ ਉਹਨਾਂ ਨੇ ਵੀ ਸਾਰੇ ਜਮਾਨੇ ਦਾ ਅਧਿਐਨ ਕਰਿਆ, ਅੰਤਰਾਤਮੇ ਸਾਰੇ ਥਾਨ ਦੇਖੇ ਨੇ ਅਤੇ ਆਪਦਾ ਫਰਮਾਨ ਇਹ ਹੈ ਕਿ ਸੱਚ ਜਿਹੜਾ ਹੈ ਉਹ ਬਹੁਤ ਥੋੜ੍ਹਾ ਰਹਿ ਗਿਆ, ਕਰੋੜਾਂ ਵਿੱਚ ਕੋਈ ਹੈ ਰਾਮ ਜੋ ਵੇਖੇ ਸਭ ਥਾਂ, ਕਰੋੜਾਂ ਵਿੱਚ ਕੋਈ ਹੈ ਸੋ ਸੇਵਕ ਰਾਹੀਂ ਤੱਤ ਸਮਦਰਸੀ ਸੰਤੋ ਕੋਈ ਕੋਟ ਮਗਾ। ਜਿਹੜਾ ਤੱਤਵ ਦਾ ਦਰਸ਼ਨ ਕਰਦਾ ਹੈ ਅਕਾਲ ਪੁਰਖ ਚੇਤਨ ਦਾ ਸਭ ਥਾਂ ਦੇ ਉੱਤੇ, ਕਹਿੰਦੇ ਕਰੋੜਾਂ ਚ ਇੱਕ ਹੀ ਹੈ ਮਹਾਰਾਜ ਫਰਮਾਇਆ ਕਰਦੇ, ਬਾਕੀ ਪਖੰਡੇ ਪਖੰਡ ਫਿਰਦਾ। ਕਹਿਣ ਕਹਾਵਨ ਇਹ ਕੀਮਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗੱਲਾਂ ਸਭ ਕਰਦੇ ਨੇ, ਰੂਹਾਨੀਆਂ ਦੇ ਸਿਧਾਂਤ ਦੱਸਦੇ ਨੇ, ਕਹਿੰਦੇ ਹੀ ਕਹਿੰਦੇ ਨੇ, ਲੇਕਿਨ ਨੇਚਾ ਨਹੀਂ ਹੈ ਕਿਸੇ ਕਿਸੇ ਦਾ ਨੇਚਾ। ਪੰਡਿਤ ਬਾਚੇ ਪੋਥੀਆਂ ਨਾ ਬੂਝੇ ਵਿਚਾਰ, ਉਹ ਪੋਥੀਆਂ ਵੇਦਾਂ ਦੀ ਕਥਾ ਕਰਦੇ ਨੇ ਵੀ ਰਾਮ ਹਰੇਕ ਦੇ ਅੰਦਰ ਹੈ, ਲੇਕਿਨ ਉਹ ਬੁੱਝਦੇ ਤਾਂ ਨਹੀਂ ਹੈ, ਗੱਲਾਂ ਹੀ ਗੱਲਾਂ ਰਹਿ ਗਈਆਂ। ਅਣਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ, ਕੀਰਤਨ ਸੁਣਾਉਣਗੇ, ਬਹੁਤ ਵਧੀਆ ਉਪਦੇਸ਼ ਦੇਣਗੇ, ਪ੍ਰਬੰਧਕਾਂ ਨਾਲ ਲੜ ਪੈਣਗੇ ਵੀ ਤੂੰ ਥੋੜ੍ਹੇ ਪੈਸੇ ਕਿਉਂ ਦਿੰਦਾ, ਮੈਂ ਕਿਤੇ ਇੰਨੇ ਉਹਨਾਂ ਮੈਨੂੰ 5,000 ਘੰਟੇ ਦਾ ਦੇ। ਉਹ ਕਹਿੰਦੇ ਜੀ ਬਹੁਤ ਹੈ, ਗਰੀਬ ਹਾਂ ਅਸੀਂ, ਨਾ ਉਹਨਾਂ ਨੂੰ ਕੁਛ ਹੋਇਆ ਨਾ ਉਹਨਾਂ ਨੂੰ। ਉਹ ਕਹਿੰਦੇ ਵੀ ਫਲਾਣੇ ਦਾ ਨਾਂ ਲਏ ਤਾਂ ਪੈਸਾ ਬਹੁਤ ਆ ਜੂਗਾ, ਉਹ ਕਹਿੰਦਾ ਵੀ ਇਹ ਨਾ ਪੈਸਾ ਲੈ ਜਾਣ, ਮੈਂ ਹੀ ਲਵਾਂ ਸਾਰਾ ਪੈਸਾ, ਤਾਂ ਆਹ ਰੌਲਾ ਹੈ। ਮਹਾਰਾਜ ਕਹਿੰਦੇ ਪੰਡਿਤ ਬਾਚੇ ਪੋਥੀਆਂ ਨਾ ਬੂਝੇ ਵਿਚਾਰ, ਅਣਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ, ਅੰਦਰੋਂ ਮਾਇਆ ਦੀਆਂ ਗੱਲਾਂ ਹੁੰਦੀਆਂ। ਕਥਨੀ ਝੂਠੀ ਜਗ ਪਵੈ, ਰਹਿਣੀ ਸ਼ਬਦ ਸੋ ਸਾਰ, ਕੇਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਾਣ, ਵਾਦ ਵਿਰੋਧ ਦੀਆਂ ਗੱਲਾਂ ਕਰਦੇ, ਵਾਦ ਦੀਆਂ ਗੱਲਾਂ, ਫਲਾਣੇ ਦਾ ਯੁੱਧ ਫਲਾਣੇ ਨਾਲ ਹੋਇਆ, ਇਸ ਤਰ੍ਹਾਂ ਯੁੱਧ ਹੋਇਆ, ਉਹਦੀਆਂ ਬਾਤਾਂ ਕਰਦੇ। ਬਾਦੇ ਆਵਣ ਜਾਣ ਬਿਣ ਗੁਰ ਕਰਮ ਨਾ ਛੁੱਟ ਸੀ। ਕਹਿ ਸੋਣਾ ਆਖ ਬੁਖਾ। ਸੋ ਕਹਿਣ ਲੱਗੇ ਮਹਾਰਾਜ ਤਾਂ ਮਨਸੁਖ ਜੀ ਤੇਰੇ ਵਾਲੀ ਗੱਲ ਕਹਿੰਦੇ ਨੇ ਠੀਕ ਹੈ, ਸੰਸਾਰ ਦੇ ਅੰਦਰ ਕਾਲ ਪਿਆ ਹੈ, ਸੱਚ ਨਜ਼ਰ ਨਹੀਂ ਆ ਰਿਹਾ, ਤੇ ਆਹ ਜਿਹੜਾ ਯੁੱਗ ਆ ਗਿਆ ਕਲੀ ਕਾਲ ਦਾ, ਇਹ ਕਲਾ ਤੇ ਕਲੇਸ਼ ਦਾ ਯੁੱਗ ਹੈ, ਇੱਥੇ ਬੇਤਾਲੇ ਭੂਤ ਪ੍ਰੇਤ ਤੁਰੇ ਫਿਰਦੇ ਨੇ ਮਨੁੱਖ ਬਣੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਭੂਤ ਜਨੂਰਾ ਤੀਜ ਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾ, ਕਹਿੰਦੇ ਬੇਤਾਲੇ ਤੁਰੇ ਫਿਰਦੇ। ਤੇ ਇਹਦਾ ਰੱਥ ਜਿਹੜਾ ਹੈ ਉਹ ਅੱਗ ਦਾ ਹੋ ਗਿਆ, ਤ੍ਰਿਸ਼ਨਾ ਦਾ, ਵੈਰ ਦਾ, ਵਿਰੋਧ ਦਾ, ਬਾਂਸਾਂ ਵਾਂਗੂ ਖੈਂਦੇ ਨੇ ਆਪਸ ਵਿੱਚ। ਚਾਹੇ ਪਰਿਵਾਰ ਖੈਂਦਾ, ਚਾਹੇ ਪਰਿਵਾਰ ਦੂਏ ਪਰਿਵਾਰ ਨਾਲ ਖੈਂਦਾ, ਚਾਹੇ ਮਹੱਲਾ ਮਹੱਲੇ ਨਾਲ ਖੈਂਦਾ, ਚਾਹੇ ਇੱਕ ਧਰਮ ਵਾਲਾ ਦੂਜੇ ਧਰਮ ਨਾਲ ਖੈਂਦਾ, ਦੇਸ਼ ਵਾਲਾ ਦੂਜੇ ਦੇਸ਼ ਨਾਲ ਖੈਂਦਾ, ਕਹਿੰਦੇ ਅੱਗ ਮੱਚ ਰਹੀ ਆ ਯੁੱਗ ਦੇ ਅੰਦਰ। ਵੈਰ ਵਿਰੋਧ ਵਿੱਚ ਆ ਕੇ ਬਾਂਸਾਂ ਵਾਂਗੂ ਖਹਿ ਖਹਿ ਕੇ ਮਰਦੇ ਨੇ। ਧਰਮਹੀਨ ਹੋਣ ਕਰਕੇ ਜੀਵ ਜਿਹੜਾ ਹੈ ਭੂਤਨਾ ਬਣ ਗਿਆ। ਪਹਿਲਾਂ ਜਿਹੜੇ ਪਹਿਲੇ ਯੁੱਗ ਸੀਗੇ ਉਹਨਾਂ 'ਚ ਸੱਤ ਸੀ, ਕਹਿੰਦੇ ਸਤਯੁਗ ਦੇ ਵਿੱਚ ਸਤਯੁਗ ਸੱਤ, ਤ੍ਰੇਤੇ ਜਗੀ, ਦੁਆਪਰ ਪੂਜਾ ਚਾਰ, ਇਹ ਤਿੰਨਾਂ ਯੁਗਾਂ ਦੇ ਅੰਦਰ ਸਤਯੁਗ ਜਿਹੜਾ ਸੀ ਉਹਦੇ ਚਾਰ ਪੈਰ ਸੀਗੇ। ਉਹਦੇ ਅੰਦਰ ਸੱਤ ਸੀਗਾ, ਜਗ ਸੀਗਾ, ਪੂਜਾ ਸੀਗੀ, ਦਾਨ ਸੀ। ਪਰ ਫਿਰ ਕੀ ਹੋਇਆ, ਕਹਿੰਦੇ ਸਤਯੁਗ ਲੰਘਿਆ। ਸਤਯੁਗ ਧਰਮ ਪੈਰ ਹੈ ਚਾਰ, ਚਾਰ ਪੈਰ ਸੀਗੇ, ਜਤ ਦਾ, ਜਗ ਦਾ, ਪੂਜਾ ਦਾ ਤੇ ਦਾਨ ਦਾ। ਤ੍ਰੇਤੇ ਇੱਕ ਗੱਲ ਕਿੰਨੀ ਦੂਰ, ਤ੍ਰੇਤੇ ਦੇ ਵਿੱਚ ਸੱਤ ਜਾਂਦਾ ਰਿਹਾ, ਸੱਤਵਾਦੀ ਨਾ ਰਹੇ ਤੇ ਤਿੰਨ ਪੈਰ ਰਹਿ ਗਏ, ਜਗ ਰਹਿ ਗਿਆ, ਪੂਜਾ ਰਹਿ ਗਿਆ, ਦਾਨ ਰਹਿ ਗਿਆ। ਦੁਆਪਰ ਧਰਮ ਦੋਏ ਪੈਰ ਰਖਾਏ, ਦੁਆਪਰ ਦੇ ਵਿੱਚ ਦੋ ਪੈਰ ਟੁੱਟ ਗਏ, ਇੱਕ ਸੱਤ ਟੁੱਟ ਗਿਆ ਤੇ ਇੱਕ ਜਗ ਟੁੱਟ ਗਏ। ਪੂਜਾ ਦੇ ਦਾਨ ਦੇ ਆਸਰੇ ਧਰਮ ਦਾ ਵੈਲ ਤੁਰਦਾ। ਕਲਯੁਗ ਧਰਮ ਕਲਾ ਇਹ ਕਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਹੁਣ ਇੱਕ ਪੈਰ ਨਾਲ ਤੁਰਿਆ ਜਾ ਰਿਹਾ, ਇਹਨੂੰ ਵੀ ਤੋੜਨ ਲੱਗਿਆ ਹੋਇਆ ਕਲਯੁਗ। ਇਹ ਦਾਨ ਦਾ ਪੈਰ ਹੈ ਪਰ ਇਹ ਚੱਲਦਾ ਨਹੀਂ। ਕਿਉਂ ਨਹੀਂ ਚੱਲਦਾ? ਮਹਾਰਾਜ ਕਹਿੰਦੇ ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਦੇ ਜਿਉਂ ਕੁੰਚਰੀ ਇਸ਼ਨਾਨ। ਦਾਨ ਦੇ ਕੇ ਆਦਮੀ ਪ੍ਰਗਟ ਕਰ ਰਿਹਾ, ਤਿੰਨ ਤਰ੍ਹਾਂ ਦਾ ਦਾਨ ਹੈ, ਤਮੋ ਗੁਣ ਦਾਨ, ਰਜੋ ਗੁਣ ਦਾਨ, ਸਤੋ ਗੁਣ ਦਾਨ। ਤਮੋ ਦਾਨ ਖਿੱਚ ਕੇ ਖਿੱਚ ਕੇ ਦੇ ਰਿਹਾ ਵੀ ਮੈਨੂੰ ਮਾੜਾ ਨਾ ਕਹਿ, ਆਪਣੀ ਤਾਕਤ ਤੋਂ ਵੱਧ ਦੇ ਰਿਹਾ। ਰਜੋ ਗੁਣ ਵਾਲਾ ਕਹਿੰਦਾ ਜੀ ਮੇਰਾ ਪੱਥਰ ਲਵਾ ਦਿਓ, ਮੇਰਾ ਨਾਂ ਲਿਖੋ, ਲੋਕ ਜਾਣਣ ਵੀ ਮੈਂ ਦਾਨ ਦਿੱਤਾ। ਕਹਿੰਦੇ ਇਹ ਤਾਂ ਦੋ ਹੋ ਗਏ ਨਸ਼ਟ। ਸਤੋ ਗੁਣ ਵਾਲਾ ਕਹਿੰਦਾ ਗੁਪਤ ਦਾਨ ਲੈ ਲਓ ਜੀ, ਲਿਖਣਾ ਲਿਖਾਉਣਾ ਕਾਹਦਾ, ਠੀਕ ਹੈ ਮੈਨੂੰ ਪਰਮੇਸ਼ਰ ਨੇ ਦਿੱਤਾ ਅਤੇ ਮੈਂ ਉਹਦੇ ਵਿੱਚੋਂ ਕੱਢ ਕੇ ਦੇ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਪੈਰ ਟੁੱਟ ਗਏ ਚਾਰੇ, ਅਤੇ ਹੁਣ ਗੁਬਾਰ ਪੈ ਗਿਆ ਅਧਰਮ ਦਾ। ਅਤੇ ਕਲਯੁੱਗ ਦੇ ਅੰਦਰ ਧਰਮ ਨਹੀਂ ਹੁਣ ਚੱਲ ਸਕਦੇ ਕਿਉਂਕਿ ਰੁੱਤ ਬਦਲ ਗਈ। ਕਲਯੁੱਗ ਮੈਂ ਬਹੁਤ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ। ਕਲਯੁੱਗ ਮੈਂ ਰਾਮ ਨਾਮ ਹੈ ਸਾਰ, ਇਹਦੇ ਵਿੱਚ ਤਾਂ ਪਰਮੇਸ਼ਰ ਦੇ ਨਾਮ ਦੀ ਦੇ ਨਾਲ ਤਰਦਾ। ਸੋ ਮਹਾਰਾਜ ਕਹਿੰਦੇ ਨਾਮ ਹੈ ਨਹੀਂ, ਨਾਮ ਅਲੋਪ ਹੋ ਗਿਆ, ਵਾਦ ਵਿਵਾਦ ਰਹਿ ਗਿਆ, ਝਗੜੇ ਝਾਟੇ ਰਹਿ ਗਏ। ਇੱਕ ਧਰਮ ਦੂਏ ਧਰਮ ਨਾਲ ਈਰਖਾ ਕਰਦਾ, ਦੂਆ ਦੂਏ ਨੂੰ ਮਾਰ ਕੇ ਖਤਮ ਕਰਨਾ ਚਾਹੁੰਦਾ, ਜ਼ੋਰ ਨਾਲ ਧਰਮ ਬਦਲਾਉਂਦੇ ਨੇ, ਚਲਾਕੀਆਂ ਨਾਲ ਧਰਮ ਬਦਲਾਉਂਦੇ ਨੇ, ਆਪਣੇ ਪਿੱਛੇ ਲਾਉਂਦੇ ਨੇ। ਕਹਿੰਦੇ ਜਿਹੜਾ ਸੱਚ ਸੀਗਾ ਉਹ ਤਾਂ ਦਿਸਦਾ ਹੀ ਨਹੀਂ ਹੈ, ਸੱਚ ਚੰਦਰਮਾ ਕੂੜ ਵਾਪਸ ਜਿਸ ਨਾ ਹੀ ਕਹਿ ਚੜਿਆ, ਪਤਾ ਹੀ ਨਹੀਂ ਵੀ ਕਿੱਧਰ ਚਲਿਆ ਗਿਆ। ਇਸ ਤਰ੍ਹਾਂ ਬਾਲੋ ਸਾਰੇ ਸੱਚ ਵਾਲਾ ਕਾਲ ਪੈ ਗਿਆ, ਸਾਰੇ तू इस गल ते कहना है कि तैनू भी सच दा किसे पता नहीं लग सके। मेरे सतगुरु सारे संसार नू देख कहंदे ने भी काल पै गया ते कलयुग दी कालख ने लोग भूतने बना दिते। आदमी नहीं नजर कल कालख बेतार, कालख लागी सारियां दे हिरदे दे अंदर, ते जिहड़ा भूतने बन गए जे बीओ बीज पत लै गए। जिन्हां दा नेचा तां इक दे उत्ते सी वाहिगुरु दे, उह तां अपनी पत लै गए। आप क्यों उगवे दाल कदे ओनू मन कदे ओनू मन ओदा भी थां भी ओदा भी थां। प्यार एक नाल हुंदा कि सारिआं नाल हुंदा? उत्थे भी मत्था टेकिआ, उत्थे भी मत्था टेकिआ, ओह देवते नू मन लाया, ओनू भी मन लाया, ऐ तां बणदा नहीं कुछ। क्यों गलती च पै गया बंदिआ? इह तां दाल बीज दित्ती, दाल नहीं अज थे उगी। जे इक होए तां उगवे रुत्ती हूं रुत्त होए, रुत्त होनी चाहीदी है तां दाणा हरा हुंदा जे उस रुत्त दा दाणा बीजिआ जावे। ते फिर एक दे उत्ते भरोसा होवे, एक दाणा होवे, दाणे नू दो फाड़ करदे नहीं। इत्थे तां दाणे दा टुकड़े टुकड़े होए पए, किन्निआं ते फेथ है साडा, किन्नियां चीज़ां नू असीं मनदे हां, तां फिर एक नाल तां ना होई गल। सो महाराज कहिंदे आ वरत गया नानक पाहे वारा कोरै रंग ना सोए। सतगुरु दे बगैर ऐ कोरे नू रंग नहीं चढ़िया करदा। पै विच खुंभ चढ़ाई है शर्म पाहो तन होए, नानक भगती जे रपै कूड़े सोए। भगती नहीं भगती जांदी रही, प्रेमा भगती लोप हो गई, उहदे नाल दया हो गई, लोप धर्म हो गया, खिमा अहिंसा सत दान तीर जात सारियां चीजां लोप हो के नेरा छा गया। हुण रह की गया? बाकी भेख रह गया, जां चलाकी रह गई। चाहे साधु है संत है डेरेदार ने कोई नहीं, ਭਾਈ ਹੈ ਸਾਰੇ। ਉਹ ਕਹਿੰਦਾ ਉਹ ਸੰਤ ਨਾ ਉੱਥੇ ਦੀਵਾਨ ਲਾ ਦੇ, ਜੇ ਉਹਨੇ ਲਾ ਲਿਆ ਮੇਰੀ ਕੀਰਤੀ ਘੱਟ ਜੂ। ਉਹ ਕਹਿੰਦਾ ਉਹ ਬਹੁਤੇ ਪੈਸੇ ਲੈਂਦਾ, ਉਹਦੀ ਨਿੰਦਿਆ ਕਿਸੇ ਤਰੀਕੇ ਨਾਲ ਕਰਾਈਏ। ਇਹ ਸਾਰਾ ਸੰਤਾਂ ਦੀਆਂ ਗੱਲਾਂ, ਬਾਕੀ ਦੁਨੀਆਦਾਰ ਤਾਂ ਤੁਸੀਂ ਜਾਣਦੇ ਹੀ ਹੋ। ਹੁਣ ਰਹਿ ਕੀ ਗਿਆ? ਸਾਰੇ ਪਾਪ ਦਾ ਵਰਤਾਰਾ ਹੋ। ਸੋ ਮਨਸੁਖ ਕਹਿਣ ਲੱਗੇ, ਮਨਸੁਖ ਜੀ ਭਗੀਰਥ ਨੇ ਕਿਹਾ ਕਿ ਠੀਕ ਹੈ ਤੁਸੀਂ ਇਸ ਗੱਲ 'ਚ, ਪਰ ਸੱਚ ਹੈਗਾ, ਸੱਚ ਦਾ ਸੂਰਜ ਚੜ੍ਹ ਪਿਆ। ਸੋ ਇਸ ਤਰ੍ਹਾਂ ਦੇ ਵਚਨ ਕਰਦੇ ਨੇ, ਬੜਾ ਇੰਟਰਸਟ ਲੈ ਰਿਹਾ ਭਾਈ ਮਨਸੁਖ। ਕਹਿਣ ਲੱਗੇ ਭਾਈ ਵਕੀਰ ਤੈਂ ਤਾਂ ਅੱਜ ਬਹੁਤ ਅਜੀਬ ਗੱਲਾਂ ਸੁਣਾਈਆਂ, ਮੇਰੇ ਹਿਰਦੇ ਦੇ ਅੰਦਰ ਕੁਛ ਹੋਣ ਲੱਗ ਗਿਆ, ਅਤੇ ਹੁਣ ਆਪਾਂ ਸੌਦਾ ਇਕੱਠਾ ਕਰ ਲਈਏ ਅਤੇ ਰਾਤ ਮੇਰੇ ਕੋਲ ਰਹਿਣਾ, ਤੁਸੀਂ ਕਿਰਪਾ ਕਰਿਓ ਕੋਈ ਥੋੜ੍ਹਾ ਬਹੁਤਾ ਟਾਈਮ ਕੱਢਿਓ, ਆਪਾਂ ਵਚਨ ਹੋਰ ਜਾਰੀ ਰੱਖਾਂਗੇ ਕਿਉਂਕਿ ਬਹੁਤ ਆਨੰਦ ਆ ਰਿਹਾ।